ਵਾਪਸ ਮਾਤਾ ਜੀ ਪਾਸ। ਵਜੀਦ ਖਾਂ ਦਾ ਹੁਕਮ ਸੁਣ ਸਿਪਾਹੀ ਗੁਰੂ ਲਾਲਾ ਨੂੰ ਨਾਲ ਲੈ ਕੇ ਠੰਡੇ ਬੁਰਜ ਦੀਆਂ ਪੌੜੀਆਂ ਵਿਚ ਪੁੱਜੇ। ਗੁਰੂ ਲਾਲਾ ਨੂੰ ਆਪਣੀ ਦਾਦੀ ਮਾਤਾ ਪਾਸ ਜਾਣ ਦਾ ਇਸ਼ਾਰਾ ਕਰ ਦਿੱਤਾ ਤੇ ਕਿਹਾ ਕਿ ਤੁਸੀਂ ਹੁਣ ਜਾ ਸਕਦੇ ਹੋ। ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਮੁਸਕਰਾਉਂਦੇ ਚਿਹਰੇ ਤੇ ਲਾਲੀ ਡਲਕਾ ਮਾਰਦੀ ਆਪਣੀ ਪਿਆਰੀ ਦਾਦੀ ਜੀ ਨੂੰ ਜਾ ਚੰਬੜੇ। ਦਾਦੀ ਮਾਤਾ ਜੀ ਨੇ ਦੋਵਾਂ ਲਾਲਾਂ ਨੂੰ ਗਲਵਕੜੀ ਵਿਚ ਲੈ ਕੇ ਪਿਆਰ ਦਿੱਤਾ ਤੇ ਮੱਥਾ ਚੁੰਮਿਆ, ਪੁੱਛਿਆ, ਮੇਰੇ ਲਾਡਲਿਓ ਅੱਜ ਸੂਬੇ ਦੀ ਕਚਹਿਰੀ ਵਿਚ ਕੀ ਹੋਇਆ? ਬਾਬਾ ਜ਼ੋਰਾਵਰ ਸਿੰਘ ਜੀ ਬੋਲੇ, ਦਾਦੀ ਜੀ ਹੋਣਾ ਕੀ ਸੀ? ਇਹ ਮੁਗਲ ਬੜੇ ਪ੍ਰੇਮੀ ਤੇ ਦਗੇਬਾਜ ਹਨ। ਜਦੋਂ ਸਿਪਾਹੀ ਸਾਨੂੰ ਲੈ ਕੇ ਜਾ ਰਹੇ ਸਨ ਤਾਂ ਸਾਨੂੰ ਬਾਰ ਬਾਰ ਇਹੋ ਸਬਕ ਪੜਾ ਰਹੇ ਸਨ ਕਿ ਬੱਚਿਓ ਤੁਸੀਂ ਨਵਾਬ ਵਜੀਦ ਖਾਂ ਦੀ ਕਚਹਿਰੀ ਵਿਚ ਚੱਲੇ ਹੋ, ਤੁਸੀਂ ਨਵਾਬ ਸਾਹਿਬ ਨੂੰ ਝੁਕ ਕੇ ਸਲਾਮ ਕਰਨੀ ਹੈ ਸਲਾਮ। ਤੇ ਅਸੀਂ ਸਿਪਾਹੀਆਂ ਦੀਆਂ ਗੱਲਾਂ ਸੁਣਦੇ ਰਹੇ ਪਰ ਉੱਤਰ ਕੋਈ ਨਾ ਦਿੱਤਾ। ਇੰਨੇ ਨੂੰ ਉਹਨਾਂ ਕਚਹਿਰੀ ਦਾ ਵੱਡਾ ਦਰਵਾਜ਼ਾ ਬੰਦ ਕਰਕੇ ਛੋਟੀ ਖਿੜਕੀ ਖੋਲ ਦਿੱਤੀ ਤਾਂ ਜੋ ਜਦੋਂ ਅਸੀਂ ਛੋਟੀ ਖਿੜਕੀ ਵਿਚ ਦੀ ਮੂਧੇ ਹੋ ਕੇ ਲੰਘੀਏ ਤਾਂ ਸਾਡੇ ਸਿਰ ਆਪਣੇ ਆਪ ਝੁਕ ਜਾਣ। ਤੇ ਪਰ ਮੈਂ ਵੀਰ ਫਤਿਹ ਸਿੰਘ ਨੂੰ ਪਹਿਲਾਂ ਹੀ ਫਰੇਬੀਆਂ ਦੀ ਚਾਲ ਤੋਂ ਸੁਚੇਤ ਕਰ ਦਿੱਤਾ ਕਿ ਅਸੀਂ ਦੋਵਾਂ ਨੇ ਪਹਿਲਾਂ ਨਵਾਬ ਨੂੰ ਜੁੱਤੀ ਦੀ ਨੋਕ ਤੇ ਜੁੱਤੀ ਦਾ ਤਲਾ ਵਿਖਾ ਕੇ ਫੇਰ ਦਰਵਾਜ਼ਾ ਟੱਪਣਾ ਹੈ। ਸੋ ਅਸੀਂ ਦੋਵਾਂ ਨੇ ਇੰਜ ਹੀ ਕੀਤਾ ਪਰ ਜੋ ਸਾਡੇ ਨਾਲ ਸਿਪਾਹੀ ਸਨ ਉਹਨਾਂ ਪਹਿਲਾਂ ਸਿਰ ਨਵਾਏ ਤੇ ਫੇਰ ਅੰਦਰ ਲੰਘੇ। ਸਾਰੀ ਕਚਹਿਰੀ ਦੇ ਸਾਹਮਣੇ ਜਾ ਕੇ ਅਸਾਂ ਪੂਰੇ ਜ਼ੋਰ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ। ਕਚਹਿਰੀ ਸਾਡੀ ਫਤਿਹ ਨਾਲ ਗੂੰਜ ਉੱਠੀ। ਸਾਰੇ ਲੋਕ ਸਾਡੀ ਵੱਲ ਬਿਟ ਬਿਟ ਤੱਕ ਰਹੇ ਸਨ। ਜਦੋਂ ਅਸੀਂ ਫਤਿਹ ਗਜ਼ਾਈ ਤਾਂ ਮੁਤਸਬੀ ਕਾਜ਼ੀ ਅਤੇ ਵਜ਼ੀਦ ਖਾਂ ਦਾ ਕਾਲੇ ਰੰਗਾ ਚਿਹਰਾ ਮਾਤਾ ਦੇ ਦਾਗਾਂ ਨਾਲ ਭਰਿਆ, ਚਿੱਟੇ ਚਿੱਟੇ ਅੱਖਾਂ ਦੇ ਆਨੇ ਕੱਢ ਕੇ ਬੜੇ ਗੁੱਸੇ ਨਾਲ ਸਾਡੇ ਵੱਲ ਵੇਖ ਰਿਹਾ ਸੀ। ਸਾਨੂੰ ਬੜੇ ਰੋਬ ਨਾਲ ਕਹਿਣ ਲੱਗਾ ਕਿ ਇਹ ਕੋਈ ਗੋਬਿੰਦ ਸਿੰਘ ਦਾ ਦਰਬਾਰ ਨਹੀਂ, ਇਹ ਨਵਾਬ ਵਜੀਦ ਖਾਂ ਸੂਬਾ ਸਰਹੰਦ ਦੀ ਕਚਹਿਰੀ ਹੈ, ਸਲਾਮ ਕਰੋ। ਬਾਬਾ ਜ਼ੋਰਾਵਰ ਸਿੰਘ ਜੀ ਦੇ ਬੋਲ ਦੇ ਬਾਬਾ ਫਤਿਹ ਸਿੰਘ ਜੀ ਨੇ ਆਪਣੇ ਵੀਰ ਦੀ ਗੱਲ ਕੱਟ ਕੇ ਕਿਹਾ, ਦਾਦੀ ਜੀ ਅਸੀਂ ਜਰਾ ਨਹੀਂ ਘਬਰੇ। ਸਾਨੂੰ ਮਹਿਸੂਸ ਹੁੰਦਾ ਸੀ ਕਿ ਸਾਡੇ ਦਾਦਾ ਜੀ ਸਾਡੇ ਨਾਲ ਖੜੇ ਹਨ। ਅਸੀਂ ਵੀਰ ਜ਼ੋਰਾਵਰ ਸਿੰਘ ਨੇ ਸੂਬੇ ਨੂੰ ਉੱਤਰ ਦਿੱਤਾ, ਸੂਬੇਦਾਰਾ ਅਸੀਂ ਸਲਾਮ ਸੱਚੇ ਪਾਤਸ਼ਾਹ ਕੋ ਕੀਆ ਹੈ, ਔਰ ਕੋ ਸਲਾਮ ਨਹੀਂ ਕਰਤੇ। ਦਾਦੀ ਮਾਂ ਬਾਬਾ ਫਤਿਹ ਸਿੰਘ ਜੀ ਦੀਆਂ ਤੋਤਲੀਆਂ ਤੇ ਖਰੀਆਂ ਗੱਲਾਂ ਸੁਣ ਕੇ ਖੁਸ਼ ਹੋ ਰਹੇ ਸਨ ਤੇ ਨਾਲ ਨਾਲ ਦੋਵਾਂ ਨੂੰ ਪਿਆਰ ਕਰ ਕਰਕੇ ਆਪਣੀ ਛਾਤੀ ਨਾਲ ਲਾ ਰਹੇ ਸਨ, ਕਹਿ ਰਹੇ ਸਨ, ਲਾਲ ਜੀ ਤੁਸੀਂ ਆਪਣੇ ਦਾਦੇ ਦੀ ਪੱਗ ਨੂੰ ਅੱਜ ਉੱਚਾ ਕੀਤਾ, ਉੱਚਾ, ਆਪਣਾ ਧਰਮ ਨਹੀਂ ਛੱਡਿਆ, ਤਿਰਤਾ ਪਰ ਵੀ ਡੋਲੇ ਨਹੀਂ। ਮਾਤਾ ਜੀ ਨੇ ਸਿਰ ਤੇ ਪਿਆਰ ਦੇ ਕੇ ਲਾਲ ਜ਼ੋਰਾਵਰ ਸਿੰਘ ਜੀ ਨੂੰ ਪੁੱਛਿਆ ਕਿ ਤੁਸੀਂ ਬੱਚੇ ਕਾਫੀ ਸਮਾਂ ਕਚਹਿਰੀ ਵਿਚ ਰਹੇ, ਅਗਾਂਹ ਕੀ ਸਵਾਲ ਜਵਾਬ ਹੋਏ? ਬਾਬਾ ਫਤਿਹ ਸਿੰਘ ਜੀ ਨੇ ਆਪਣੇ ਵੱਡੇ ਵੀਰ ਦੇ ਬੋਲਣ ਤੋਂ ਪਹਿਲਾਂ ਹੀ ਤੋਤਲੀ ਜ਼ੁਬਾਨ ਵਿਚ ਕਹਿਣਾ ਸ਼ੁਰੂ ਕਰ ਦਿੱਤਾ, ਦਾਦੀ ਜੀ ਫਤਿਹ ਬੁਲਾਉਣ ਤੋਂ ਬਾਅਦ ਦਰਬਾਰ ਵਿਚ ਇਕ ਕੁਰਸੀ ਤੇ ਇਕ ਮਰੀ ਜ਼ਮੀਰ ਵਾਲਾ ਬਾਹਮਣ ਜਿਹਨੂੰ ਉਹ ਸੁੱਚਾਨੰਦ ਕਹਿੰਦੇ ਅਸੀਂ ਸੁਣਿਆ, ਪਰ ਅੰਦਰੋਂ ਉਹ ਨਫ਼ਰਤ ਤੇ ਕੂੜ ਨਾਲ ਭਰਿਆ ਹੋਇਆ ਆਪਣੇ ਮਾਲਕਾਂ ਨੂੰ ਖੁਸ਼ ਕਰਨ ਲਈ ਸਾਨੂੰ ਇਸਲਾਮ ਕਬੂਲ ਕਰਨ ਲਈ ਕਹਿਣ ਲੱਗਾ ਕਿ ਜੇ ਤੁਸੀਂ ਕਲਮਾ ਪੜ੍ਹ ਕੇ ਮੁਸਲਮਾਨ ਬਣ ਜਾਓ ਤਾਂ ਤੁਹਾਡੀ ਜਾਨ ਬਖਸ਼ੀ ਵੀ ਹੋ ਜਾਵੇਗੀ ਤੇ ਨਾਲ ਹੀ ਇਹ ਸਰਹੰਦ ਦਾ ਸੂਬੇਦਾਰ ਔਰੰਗਜ਼ੇਬ ਨਾਲ ਤੁਹਾਡੀ ਮੁਲਾਕਾਤ ਕਰਵਾ ਦੇਵੇਗਾ ਤੇ ਔਰੰਗਜ਼ੇਬ ਉਹ ਸ਼ਾਹ ਤੁਹਾਡੇ ਤੇ ਖੁਸ਼ ਹੋ ਕੇ ਤੁਹਾਨੂੰ ਵੱਡੇ ਰਾਜ ਭਾਗ ਦਾ ਮਾਲਕ ਬਣਾ ਦੇਵੇਗਾ ਤੇ ਤੁਹਾਡੇ ਵਿਆਹ ਵੀ ਸੁੰਦਰ ਲੜਕੀਆਂ ਨਾਲ ਕਰਵਾ ਦੇਵੇਗਾ। ਜੋ ਤੁਸੀਂ ਮੰਗੋਗੇ ਤੁਹਾਡੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਇਸ ਤਰ੍ਹਾਂ ਦੇ ਸਾਨੂੰ ਬੜੇ ਲਾਲਚ ਤੇ ਬੜੇ ਡਰਾਵੇ ਦਿੱਤੇ, ਪਰ ਮੇਰੇ ਵੱਡੇ ਵੀਰ ਨੇ ਉਸ ਸੁੱਚੇ ਨੂੰ ਕਿਹਾ, ਪੰਡਤਾ ਤੂੰ ਸਾਡੇ ਘਰ ਦੀ ਰੀਤ ਨਹੀਂ ਜਾਣਦਾ? ਹਮਰੇ ਬੰਸ ਰੀਤ ਇਮ ਆਈ ਸੀਸ ਦੇਤ ਪਰ ਧਰਮ ਨਾ ਜਾਈ। ਸਾਡੇ ਦਾਦਾ ਗੁਰਦੇਵ ਜੀ ਨੇ ਤੁਹਾਡੇ ਧਰਮ ਦੇ ਚਿੰਨ ਤਿਲਕ ਤੇ ਜੰਜੂ ਦੀ ਰੱਖਿਆ ਵਾਸਤੇ ਆਪਣਾ ਬਲੀਦਾਨ ਦੇ ਦਿੱਤਾ ਤੇ ਤੂੰ ਸਾਨੂੰ ਧਰਮ ਤਬਦੀਲ ਕਰਨ ਦੀਆਂ ਮਤਾਂ ਦੇ ਰਿਹਾ? ਜਦੋਂ ਉਸਨੂੰ ਕੋਈ ਗੱਲ ਨਾ ਉੜੀ ਤਾਂ ਉਹ ਸਾਨੂੰ ਬਾਹਰ ਤਖ਼ਤ ਪੋਸ਼ਾਂ ਤੇ ਸਜਾਈਆਂ ਹੋਈਆਂ ਦੁਕਾਨਾਂ ਤੇ ਲੈ ਗਿਆ। ਮਾਤਾ ਜੀ ਨੇ ਪੁੱਛਿਆ, ਉਹ ਕਿਹੜੀਆਂ ਦੁਕਾਨਾਂ ਸਨ? ਤੁਸੀਂ ਤਾਂ ਸੂਬੇ ਦੀ ਕਚਹਿਰੀ ਵਿਚ ਗਏ ਸੀ। ਤੇ ਬਾਬਾ ਜ਼ੋਰਾਵਰ ਸਿੰਘ ਜੀ ਕਹਿਣ ਲੱਗੇ, ਦਾਦੀ ਜੀ ਸਾਡੇ ਅੰਦਰ ਦੀ ਪਰਖ ਕਰਨ ਵਾਸਤੇ ਨਾ ਇੱਕ ਤਖ਼ਤ ਪੋਸ਼ ਤੇ ਬਹੁਤ ਸੁੰਦਰ ਮਠਿਆਈਆਂ ਸਨ, ਦੂਜੇ ਤੇ ਬੜੇ ਕੀਮਤੀ ਕੀਮਤੀ ਖਿਡੌਣੇ, ਤੀਜੇ ਤਖ਼ਤ ਪੋਸ਼ ਤੇ ਉਹਨਾਂ ਤਰ੍ਹਾਂ ਤਰ੍ਹਾਂ ਦੇ ਸ਼ਸਤਰ ਸਜਾ ਕੇ ਰੱਖੇ ਹੋਏ ਸਨ। ਮਾਤਾ ਜੀ ਮੈਂ ਤਾਂ ਅਜੇ ਉਹਨਾਂ ਤਖ਼ਤ ਪੋਸ਼ਾਂ ਉੱਪਰ ਲੱਗੇ ਸਮਾਨ ਨੂੰ ਵੇਖਦਾ ਹੀ ਪਿਆ ਸੀ ਕਿ ਆ ਫਤਿਹ ਸਿੰਘ ਨੇ ਨੱਸ ਕੇ ਸ਼ਸਤਰਾਂ ਵਾਲੇ ਤਖ਼ਤ ਪੋਸ਼ ਤੋਂ ਆਪਣੇ ਨਾਪ ਦਾ ਇੱਕ ਨੀਜਾ ਚੁੱਕ ਲਿਆ ਤੇ ਮੈਂ ਫਿਰ ਬੰਦੂਕ ਮੋਢੇ ਤੇ ਧਰ ਲਈ। ਮਾਤਾ ਗੁਜਰੀ ਜੀ ਲਾਡਲੇ ਲਾਲਾਂ ਦੇ ਕਾਰਨਾਮੇ ਸੁਣ ਕੇ ਹੈਰਾਨ ਵੀ ਹੋ ਰਹੇ ਸਨ ਅਤੇ ਉਹਨਾਂ ਦੇ ਚਿਹਰੇ ਤੇ ਪ੍ਰਸੰਨਤਾ ਵੀ ਅੱਧਦੀ ਸੀ। ਸ਼ਾਇਦ ਮਾਤਾ ਜੀ ਦੀ ਸੋਚ ਵਿੱਚ, ਮਾਤਾ ਜੀ ਦੇ ਜ਼ਿਹਨ ਵਿੱਚ ਪਟਨੇ ਦੀ ਧਰਤੀ ਉੱਪਰ ਬਾਲ ਗੁਰਦੇਵ ਸ੍ਰੀ ਗੋਬਿੰਦ ਰਾਏ ਜੀ ਦੇ ਕੀਤੇ ਚੋਜਾਂ ਦੀ ਯਾਦ ਤਾਜ਼ਾ ਹੋ ਕੇ ਘੁੰਮ ਰਹੀ ਸੀ। ਜਦੋਂ ਬਾਲ ਗੁਰਦੇਵ ਗੋਬਿੰਦ ਰਾਏ ਜੀ ਸ਼ਸਤਰਧਾਰੀ ਹੋ ਕੇ ਖੇਡਾਂ ਖੇਡਾਂ ਵਿੱਚ ਯੁੱਧ ਅਭਿਆਸ ਕਰਿਆ ਕਰਦੇ ਸਨ ਅਤੇ ਗੁਲੇਲਾਂ ਨਾਲ ਘੜੇ ਭੰਨਣ ਤੇ ਤੀਰਾਂ ਨਾਲ ਗਾਗਰਾਂ ਵਿੰਨਣ ਦੇ ਚੋਜ ਕਰਿਆ ਕਰਦੇ ਸਨ, ਸ਼ਸਤਰਾਂ ਨਾਲ ਬਾਲ ਗੁਰੂ ਜੀ ਦਾ ਵੀ ਅੰਤਾਂ ਦਾ ਮੋਹ ਸੀ। ਅੱਜ ਮਾਤਾ ਜੀ ਆਪਣੇ ਅੰਦਰ ਸੋਚ ਰਹੇ ਹਨ ਕਿ ਇਨ੍ਹਾਂ ਬੱਚਿਆਂ ਵਿੱਚ ਗੁਰਸਿੱਖੀ ਧਰਮ ਦੀ ਪਰਿਪੱਕਤਾ ਲਿਆਉਣ ਲਈ ਜਿੰਨੀ ਮੈਂ ਮਿਹਨਤ ਕੀਤੀ ਹੈ, ਇਹ ਲਾਲ ਤਾਂ ਪਰਖ ਵਿੱਚ ਉਸ ਤੋਂ ਵੀ ਕਿਤੇ ਜ਼ਿਆਦਾ ਖਰੇ ਉਤਰੇ ਹਨ। ਮਾਤਾ ਜੀ ਆਪਣੇ ਅੰਦਰੋਂ ਅੰਦਰੀ ਵਾਹਿਗੁਰੂ ਜੀ ਦਾ ਅਤੇ ਪਤੀ ਗੁਰਦੇਵ ਜੀ ਦਾ ਸ਼ੁਕਰਾਨਾ ਕਰਦੇ ਹੋਏ ਲਾਲਾਂ ਨੂੰ ਅਸੀਸਾਂ ਦੇ ਰਹੇ ਸਨ। ਮਾਤਾ ਜੀ ਨੇ ਫਿਰ ਪੁੱਛਿਆ, ਲਾਲ ਜੀ ਨੇਜਾ ਤੇ ਬੰਦੂਕ ਚੁੱਕਣ ਪਿੱਛੋਂ ਫੇਰ ਕੀ ਹੋਇਆ? ਬਾਬਾ ਜ਼ੋਰਾਵਰ ਸਿੰਘ ਜੀ ਕਹਿਣ ਲੱਗੇ, ਦਾਦੀ ਜੀ ਹੋਣਾ ਕੀ ਸੀ? ਉਹ ਮਕਾਰ ਬ੍ਰਾਹਮਣ ਸਾਨੂੰ ਕਹਿਣ ਲੱਗਾ ਕਿ ਤੁਸੀਂ ਆ ਸ਼ਾਸਤਰ ਚੁੱਕੇ ਹੋਏ ਹਨ, ਬੰਦੂਕ ਤੇ ਨੇਜਾ ਚੁੱਕਿਆ ਹੋਇਆ ਹੈ, ਇਹਨੂੰ ਕੀ ਕਰੋਗੇ? ਅਸੀਂ ਉਸ ਨੂੰ ਠੋਕਵਾਂ ਉਤਰ ਦਿੱਤਾ ਕਿ ਤੈਨੂੰ ਨੀ ਪਤਾ, ਅਸੀਂ ਬਾਹਰ ਜੰਗਲਾਂ ਵਿੱਚ ਜਾਵਾਂਗੇ, ਖਿੰਡੇ ਪੁੰਡੇ ਸਿੰਘਾਂ ਦੀ ਫੌਜ ਤਿਆਰ ਕਰਕੇ ਹਥਿਆਰ ਇਕੱਠੇ ਕਰਾਂਗੇ ਤੇ ਮੁੜ ਜ਼ਾਲਮ ਮੁਗਲ ਸਰਕਾਰ ਨਾਲ ਲੜਾਈ ਕਰਾਂਗੇ। ਉਹ ਸੁੱਚਾਨੰਦ ਸਾਡੇ ਮੂੰਹ ਵੱਲ ਵੇਖ ਮੂੰਹ ਵਿੱਚ ਉਂਗਲ ਪਾਈ ਤੱਕੀ ਗਿਆ ਤੇ ਸਾਨੂੰ ਕਹਿਣ ਲੱਗਾ ਕਿ ਚਲੋ ਚਲੋ ਮੁੜ ਨਵਾਬ ਪਾਸ ਚਲੋ। ਅਸੀਂ ਸਣੇ ਹਥਿਆਰਾਂ ਫਿਰ ਦੁਬਾਰਾ ਨਵਾਬ ਦੀ ਕਚਹਿਰੀ ਵਿੱਚ ਚਲੇ ਗਏ। ਜਦ ਨਵਾਬ ਦੇ ਸਾਹਮਣੇ ਗਏ, ਉਸ ਨੇ ਵੀ ਸਾਨੂੰ ਸੁੱਚਾਨੰਦ ਵਾਲੀ ਗੱਲ ਪੁੱਛੀ, ਅਸੀਂ ਉਹਨੂੰ ਵੀ ਇਹੋ ਹੀ ਉੱਤਰ ਦਿੱਤਾ ਤੇ ਨਵਾਬ ਨੇ ਕਿਹਾ ਕਿ ਤੁਸੀਂ ਨਿੱਕੇ ਹੋ, ਜੇ ਹਾਰ ਗਏ ਫਿਰ ਕੀ ਕਰੋਗੇ? ਤੇ ਦਾਦੀ ਜੀ ਪਤਾ ਅਸੀਂ ਕੀ ਕਿਹਾ? ਅਸੀਂ ਆਖਿਆ ਕਿ ਅਸੀਂ ਫੇਰ ਸਿੰਘਾਂ ਨੂੰ ਇਕੱਠੇ ਕਰਾਂਗੇ ਤੇ ਮੁੜ ਤੁਹਾਡੇ ਨਾਲ ਜੰਗ ਕਰਾਂਗੇ। ਅਸੀਂ ਉਤਨਾ ਚਿਰ ਤੁਹਾਡੇ ਨਾਲ ਲੜੀ ਜਾਵਾਂਗੇ ਜਿੰਨਾ ਚਿਰ ਤੁਹਾਡੀ ਜ਼ਾਲਮ ਹਕੂਮਤ ਨੂੰ ਖਤਮ ਨਹੀਂ ਕਰ ਦਿੰਦੇ ਤੇ ਜਾਂ ਫਿਰ ਅਸੀਂ ਸ਼ਹੀਦ ਨਹੀਂ ਹੋ ਜਾਂਦੇ। ਸਾਡੀ ਇਹ ਕੜਕਵੀਂ ਆਵਾਜ਼ ਸੁਣ ਕੇ ਨਵਾਬ ਬਹੁਤ ਗੁੱਸੇ ਵਿੱਚ ਆਇਆ, ਕ੍ਰੋਧ ਵਿੱਚ ਆਇਆ ਤੇ ਨਵਾਬ ਨੇ ਉੱਥੇ ਖੜੇ ਕਾਜ਼ੀ ਨੂੰ ਫਤਵਾ ਜਾਰੀ ਕਰਨ ਲਈ ਕਿਹਾ। ਮਾਤਾ ਜੀ ਕਹਿਣ ਲੱਗੇ, ਫਿਰ ਕਾਜ਼ੀ ਨੇ ਕੀ ਕਿਹਾ? ਸਾਹਿਬਜ਼ਾਦੇ ਕਹਿਣ ਲੱਗੇ, ਕਾਜ਼ੀ ਨੇ ਉੱਤਰ ਦਿੱਤਾ ਕਿ ਨਵਾਬ ਸਾਹਿਬ ਇਹ ਸ਼ੀਰਖੋਰ ਬੱਚੇ ਹਨ, ਇਹਨਾਂ ਤੇ ਫਤਵਾ ਨਹੀਂ ਚਾੜਿਆ ਜਾ ਸਕਦਾ। ਤੇ ਤਦੋਂ ਉਹ ਬ੍ਰਾਹਮਣ ਸੁੱਚਾਨੰਦ ਉੱਠ ਕੇ ਨਵਾਬ ਨੂੰ ਸਲਾਮ ਕਰਕੇ ਕਹਿਣ ਲੱਗਾ ਕਿ ਜਨਾਬ ਤੁਸੀਂ ਇਹਨਾਂ ਨੂੰ ਸ਼ੀਰਖੋਰ ਨਾ ਸਮਝੋ, ਬੱਚੇ ਨਾ ਸਮਝੋ, ਇਹਨਾਂ ਦੇ ਜਵਾਬ ਤੁਸੀਂ ਸੁਣ ਲਏ ਨੇ। ਉਸਨੇ ਕਿਹਾ ਕਿ ਇਹ ਸ਼ੀਰਖੋਰ ਨਹੀਂ, ਇਹ ਸ਼ੀਰ ਦੇ ਬੱਚੇ ਹਨ, ਜਦ ਸਿਆਣੇ ਹੋਏਗੇ ਤਦ ਇਹ ਵੀ ਤੂਫਾਨ ਉਠਾਏਗੇ। ਤੇ ਕਿਹਾ ਕਿ ਸਾਮੇ ਖੂਨ ਹਾਥ ਤੁਮ ਆਏ, ਵੇ ਸ਼ਲੀਏ ਸ਼ਲ ਗਏ ਸਿਧਾਏ, ਉਨਕੇ ਬਦਲੇ ਅਮ ਤੁਮ ਲੀਜੋ, ਉਨਕੇ ਬਦਲੇ ਅਬ ਤੁਮ ਲੀਜੋ, ਇਨਕੇ ਸੀਸ ਜੁਦੇ ਤੁਮ ਕੀਜੋ, ਨੀਕੇ ਬਾਰਕ ਤੁਮ ਮਤ ਜਾਨੋ, ਨਾਗੋ ਕੇ ਇਹ ਪੂਤ ਬਖਾਨੋ, ਤੁਮਰੇ ਹਾਥ ਆਜ ਜੈ ਆਏ, ਕਰੋ ਅਬੈ ਆਪਣੇ ਮਨ ਭਾਏ। ਮਾਤਾ ਜੀ ਨੇ ਹੌਕਾ ਭਰਿਆ ਕਿਹਾ ਕਿ ਪੁੱਤਰ ਜੀ, ਇਹ ਕੌਮ ਬੜੀ ਨਮਕ ਹਰਾਮ ਹੈ, ਬੜੀ ਨਮਕ ਹਰਾਮ। ਗੰਗੂ ਦਾ ਕਾਰਾ ਤੁਸੀਂ ਵੇਖ ਹੀ ਲਿਆ, ਸਾਰੀ ਉਮਰ ਗੁਰੂ ਘਰ ਦਾ ਸੇਵਕ ਬਣ ਕੇ ਨਮਕ ਖਾਂਦਾ ਰਿਹਾ ਤੇ ਲੋਭ ਵਸ ਸਾਡਾ ਧਨ ਵੀ ਚੁਰਾ ਲਿਆ ਤੇ ਸਾਨੂੰ ਗ੍ਰਿਫ਼ਤਾਰ ਵੀ ਕਰਵਾ ਦਿੱਤਾ। ਇਹ ਇਹਨਾਂ ਦੀ ਮੁੱਢ ਕਦੀਮੋ ਇਹੋ ਫਿਤਰਤ ਰਹੀ ਹੈ, ਇਹ ਅਹਿਸਾਨ ਪਰਾਮੋਸ਼ ਹਨ। ਬਾਬਾ ਫਤਿਹ ਸਿੰਘ ਜੀ ਨੇ ਵੱਡੇ ਵੀਰ ਜੀ ਨੂੰ ਸੰਬੋਧਨ ਹੋ ਕੇ ਕਿਹਾ, ਵੀਰ ਜੀ ਤੁਸੀਂ ਭੁੱਲ ਗਏ ਕਿ ਸੁੱਚੇ ਨੇ ਇਹ ਵੀ ਕਿਹਾ ਸੀ ਕਿ ਜੰਮ ਦੀਆਂ ਸੂਲਾਂ ਦੇ ਮੂੰਹ ਭੰਨ ਦੇਣੇ ਚਾਹੀਦੇ ਨੇ। ਨਵਾਬ ਬੜਾ ਕ੍ਰੋਧ ਵਿੱਚ ਸੀ, ਉਸ ਨੇ ਸਾਨੂੰ ਡਰਾ ਧਮਕਾ ਕੇ ਛੱਡ ਤਾਂ ਦਿੱਤਾ ਤੇ ਕਿਹਾ, ਬੱਚਿਓ ਅਜੇ ਵੀ ਸਮਾਂ ਹੈ, ਸੋਚ ਲਓ, ਨਹੀਂ ਤਾਂ ਕੱਲ ਨੂੰ ਮੌਤ ਦੇ ਘਾਟ ਉਤਾਰ ਦਿੱਤੇ ਜਾਓਗੇ। ਇਹ ਬਚਨ ਸੁਣ ਕੇ ਮਾਤਾ ਜੀ ਮੁੜ ਚਿੰਤਾ ਵਿੱਚ ਡੁੱਬ ਗਏ। ਸਾਹਿਬਜ਼ਾਦਿਆਂ ਨੇ ਕਿਹਾ, ਦਾਦੀ ਜੀ ਤੁਸੀਂ ਚਿੰਤਾ ਨਾ ਕਰੋ, ਅਸੀਂ ਤਾਂ ਬਹੁਤ ਛੇਤੀ ਦਾਦਾ ਜੀ ਦੀ ਗੋਦ ਵਿੱਚ ਜਾਣਾ ਚਾਹੁੰਦੇ ਹਾਂ, ਨਾਲੇ ਉੱਥੇ ਸਾਨੂੰ ਸ਼ਾਇਦ ਵੱਡੇ ਵੀਰੇ ਵੀ ਮਿਲ ਪੈਣ, ਇੱਥੇ ਤਾਂ ਸਾਨੂੰ ਉਹ ਮਿਲ ਨਹੀਂ ਰਹੇ। ਇਹ ਬਚਨ ਸੁਣ ਕੇ ਮਾਤਾ ਜੀ ਦੇ ਨੈਣ ਵੈਰਾਗ ਨਾਲ ਛਲਕ ਪਏ। ਮਾਤਾ ਗੁਜਰੀ ਜੀ ਨੇ ਦੋਵਾਂ ਲਾਲਾਂ ਨੂੰ ਘੁੱਟ ਕੇ ਹਿੱਕ ਨਾਲ ਲਾਇਆ, ਪਿਆਰ ਦਿੱਤਾ, ਛਾਤੀ ਨਾਲ ਲਗਾਉਂਦਿਆਂ ਕਿਹਾ, ਮੇਰੇ ਲਾਲ ਜੀਓ, ਤੁਹਾਡੇ ਉੱਪਰ ਬਹੁਤ ਜ਼ਿਆਦਾ ਜ਼ੁਲਮ ਹੋਣ ਵਾਲਾ ਹੈ, ਭਾਣਾ ਅਵਸ਼ ਵਰਤਣਾ ਹੈ, ਪਰ ਤੁਸੀਂ ਜਰਾ ਵੀ ਕਿਸੇ ਦੀ ਈਨ ਨਹੀਂ ਮੰਨਣੀ। ਸਾਹਿਬਜ਼ਾਦਿਆਂ ਦਾਦੀ ਮਾਤਾ ਜੀ ਨੂੰ ਯਕੀਨ ਦਵਾਇਆ, ਦਾਦੀ ਜੀ ਸਾਨੂੰ ਤਾਂ ਮੌਤ ਦਾ ਨਾਂ ਸੁਣ ਕੇ ਚਾਅ ਚੜ੍ਹ ਜਾਂਦਾ ਹੈ। ਤੁਸੀਂ ਆਪ ਹੀ ਤਾਂ ਸਾਨੂੰ ਦੱਸਿਆ ਕਰਦੇ ਹੋ ਕਿ ਬਾਬਾ ਕਬੀਰ ਜੀ ਦਾ ਬਚਨ ਹੈ ਕਿ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਮੌਤ ਦਾ ਨਾਂ ਸੁਣ ਕੇ ਤਾਂ ਸਾਨੂੰ ਇਹ ਬਚਨ ਇਕਦਮ ਚੇਤੇ ਆ ਜਾਂਦਾ ਹੈ। ਸਾਡੇ ਵੱਡੇ ਗੁਰਦੇਵ ਗੁਰੂ ਨਾਨਕ ਪਾਤਸ਼ਾਹ ਜੀ ਦਾ ਵੀ ਫਰਮਾਨ ਹੈ ਨਾ ਕਿ ਮਰਨ ਨਾ ਮੰਦਾ ਲੋਕਾਂ ਆਖੀਐ, ਜੇ ਕੋਈ ਮਰ ਜਾਣਾ ਮਰਨ ਮੁਣਸਾ ਸੂਰਿਆ ਹੱਕ ਹੈ ਜੇ ਹੋਏ ਮਰਨ ਪ੍ਰਵਾਨ। ਸਾਡੇ ਮਨ ਵਿਚ ਅਜਿਹੀ ਮੌਤ ਮਰਨ ਦਾ ਚਾਓ ਹੈ ਜਿਸ ਮੌਤੇ ਮਰਨੇ ਨਾਲ ਆਵਾਗਾਉਣ ਦਾ ਚੱਕਰ ਵੀ ਖਤਮ ਹੋ ਜਾਵੇ, ਤੇ ਅਜਿਹੀ ਮੌਤ ਜਿਸ ਮੌਤੇ ਮਰਨ ਵਾਲਿਆਂ ਨੂੰ ਸਦੀਆਂ ਤੱਕ ਲੁਕਾਈ ਯਾਦ ਵੀ ਰੱਖੇ ਤੇ ਅਜਿਹੀ ਮੌਤ ਨੂੰ ਸਿਜਦਾ ਵੀ ਕਰੇ। ਮਾਤਾ ਜੀ ਮਰਨਾ ਤਾਂ ਸਭਨਾਂ ਨੇ ਹੈ, ਪਰ ਅਸੀਂ ਅਜਿਹੀ ਮੌਤ ਮਰਨ ਦੇ ਪੂਰਨੇ ਪਾਵਾਂਗੇ ਜਿਸ ਤੋਂ ਆਉਣ ਵਾਲੀਆਂ ਪੀੜ੍ਹੀਆਂ ਹਮੇਸ਼ਾ ਸੇਧ ਲੈਂਦੀਆਂ ਰਹਿਣਗੀਆਂ। ਕਬੀਰ ਮਰਤਾ ਮਰਤਾ ਜਗ ਮੂਆ, ਮਰ ਫੇ ਨਾ ਜਾਣਾ ਕੋਏ, ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ। ਮਾਤਾ ਜੀ ਯਾਦ ਰੱਖਿਓ, ਸਾਨੂੰ ਮਾਰਨ ਵਾਲੇ ਆਪ ਮਰ ਜਾਣਗੇ, ਪਰ ਅਸੀਂ ਆਤਮਕ ਜੀਵਨ ਪ੍ਰਾਪਤ ਕਰਕੇ ਧਰਮ ਤੇ ਦ੍ਰਿੜ ਰਹਿ ਕੇ ਹਮੇਸ਼ਾ ਲਈ ਅਮਰ ਹੋ ਜਾਵਾਂਗੇ, ਜਿਵੇਂ ਸਾਡੇ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਗੁਰਦੇਵ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਜੋ ਉਹਨਾਂ ਦੇ ਕੇ ਦਿੱਤੀ ਅਤੇ ਆਪ ਸਦਾ ਵਾਸਤੇ ਅਮਰ ਹੋ ਗਏ। ਤੁਸੀਂ ਫਿਕਰ ਨਾ ਕਰੋ, ਸਾਨੂੰ ਸਰੀਰ ਨਾਲ ਰੱਤਾ ਭਰ ਵੀ ਮੋਹ ਨਹੀਂ। ਮਾਤਾ ਜੀ ਸਾਹਿਬਜ਼ਾਦਿਆਂ ਦੇ ਇਹ ਨਿਧੜਕ ਬਚਨ ਸੁਣ ਕੇ ਗਦਗਦ ਹੋਏ ਅਤੇ ਸਿੱਖੀ ਸਿੱਧਕ ਵਿਚ ਪਰਪੱਕ ਰਹਿਣ ਦੀਆਂ ਅਸੀਸਾਂ ਬਖਸ਼ਿਸ਼ ਕੀਤੀਆਂ। ਗੱਲਾਂ ਬਾਤਾਂ ਕਰਦਿਆਂ ਆਪਸੀ ਪਿਆਰ ਦੁਲਾਰ ਲੜਾਉਂਦਿਆਂ ਰਾਤ ਪੈ ਗਈ। ਮਾਤਾ ਜੀ ਦੇ ਮਨ ਵਿਚ ਕਿਸੇ ਅਣਹੋਣੇ ਵਰਤਾਰੇ ਦੇ ਵਰਤਣ ਦਾ ਅਨੁਭਵ ਮਹਿਸੂਸ ਹੋ ਰਿਹਾ ਸੀ। ਦਾਦੀ ਮਾਂ ਆਪਣੇ ਪੋਤਰਿਆਂ ਦੇ ਹਰ ਪਲ ਨੂੰ ਆਪਣੇ ਪਿਆਰ ਨਾਲ ਗੜੂੰਦ ਕਰਕੇ ਗੁਰਸਿੱਖੀ ਦੇ ਸ਼ਾਨ ਮੱਤੇ ਕਵਚ ਨਾਲ ਮੜ ਦੇਣਾ ਲੋੜ ਰਹੇ ਸਨ, ਜਿਸ ਉੱਪਰ ਕਿਸੇ ਵੀ ਭੈ, ਕਿਸੇ ਵੀ ਡਰ, ਖੌਫ, ਲੋਭ ਜਾਂ ਲਾਲਚ ਆਦਿਕ ਦਾ ਪਰਛਾਵਾਂ ਤੱਕ ਵੀ ਨਾ ਪੈ ਸਕੇ। ਮਾਤਾ ਜੀ ਨੇ ਦੋਵੇਂ ਲਾਡਲੇ ਲਾਲਾਂ ਨੂੰ ਆਪਣੀ ਗੋਦ ਵਿਚ ਇਕੱਠੇ ਬਿਠਾ ਕੇ ਸੋਦਰ ਤੇ ਸੋਹਲੇ ਜੀ ਦੇ ਪਾਠ ਕੀਤੇ। ਤਿੰਨਾਂ ਦਿਨਾਂ ਦੇ ਭੁੱਖੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਮੁੜ ਅੱਧੀ ਰਾਤ ਪਹਿਰੇਦਾਰਾਂ ਨੂੰ ਘਰ ਦਾ ਗਹਿਣਾ ਗੱਟਾ ਵੇਚ ਕੇ ਬਾਬਾ ਮੋਤੀ ਰਾਮ ਜੀ ਨੇ ਗਰਮ ਗਰਮ ਦੁੱਧ ਛਕਾਇਆ। ਮਾਤਾ ਜੀ ਨੇ ਮੋਤੀ ਰਾਮ ਮਹਿਰਾ ਜੀ ਨੂੰ ਅਨੇਕਾਂ ਅਸੀਸਾਂ ਦੇ ਕੇ ਵਿਦਾ ਕੀਤਾ। ਦੁੱਧ ਪੀ ਕੇ ਸਾਹਿਬਜ਼ਾਦੇ ਮਾਤਾ ਜੀ ਦੀ ਗੋਦ ਦਾ ਨਿੱਘ ਮਾਣਦੇ ਆਰਾਮ ਕਰਨ ਲੱਗ ਪਏ। ਪਰ ਮਾਤਾ ਜੀ ਦੀਆਂ ਅੱਖਾਂ ਵਿਚ ਨੀਂਦ ਕਿਵੇਂ ਆਵੇ? ਸਾਰੀ ਰਾਤ ਮੁੜ ਜਾਗੋ ਮਿੱਟੀ ਵਿਚ ਬਤੀਤ ਹੋਈ। ਉਧਰ ਸਤਿਗੁਰੂ ਜੀ ਪਾਸੋਂ ਮਿਲੀ ਹਾਰ ਤੋਂ ਬੁਖਲਾਇਆ ਵਜੀਦਾ ਸਰਹੰਦ ਦਾ ਨਵਾਬ ਗੁਰੂ ਲਾਲਾ ਨੂੰ ਜਾਨੋਂ ਮਾਰ ਦੇਣ ਦਾ ਪੱਕਾ ਇਰਾਦਾ ਬਣਾ ਬੈਠਾ ਸੀ, ਪਰ ਇਸ ਘੋਰ ਪਾਪ ਦੀ ਸੋਚ ਨੇ ਉਸ ਦੇ ਦਿਲ ਨੂੰ ਚੈਨ ਨਾ ਲੈਣ ਦਿੱਤੀ। ਵਜੀਦ ਖਾਂ ਨੇ ਆਪਣੇ ਮਨ ਵਿਚ ਇਕ ਵਿਉਂਤ ਬਣਾਈ। ਵਿਉਂਤ ਕੀ ਬਣਾਈ ਕਿ ਨਵਾਬ ਮਲੇਰਕੋਟਲੇ ਨੂੰ ਇਕ ਪੱਤਰ ਲਿਖਿਆ ਕਿ ਨਵਾਬ ਸਾਹਿਬ ਤੁਸੀਂ ਸਾਰੇ ਰੁਝੇਵੇਂ ਛੱਡ ਕੇ ਕੱਲ ਨੂੰ ਹੀ ਮੇਰੀ ਕਚਹਿਰੀ ਵਿਚ ਜ਼ਰੂਰ ਪੁੱਜੋ। ਉਸ ਦੀ ਵਿਉਂਤ ਇਹ ਸੀ ਕਿ ਮਲੇਰਕੋਟਲੀਏ ਸਰਦਾਰ ਅਜੇ ਹੁਣੇ ਹੀ ਚਮਕੌਰ ਦੀ ਜੰਗ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਮਾਰੇ ਗਏ ਹਨ, ਸੋ ਕਿਉਂ ਨਾ ਮਲੇਰਕੋਟਲੀਏ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਉਸ ਦੇ ਭਰਾਵਾਂ ਦਾ ਬਦਲਾ ਲੈਣ ਲਈ ਉਕਸਾ ਕੇ ਇਨ੍ਹਾਂ ਛੋਟੇ ਬੱਚਿਆਂ ਨੂੰ ਉਸ ਦੇ ਹੱਥੋਂ ਸ਼ਹੀਦ ਕਰਵਾ ਦਿੱਤਾ ਜਾਵੇ। ਅਬ ਇਨਕੋ ਦੇ ਮਲੇਰੀਅਨ ਸੰਪਾਏ, ਮਾਰੇ ਜਿਨ੍ਹਾਂ ਹੈ ਕਈ ਭਰਾਏ, ਉਨਕੇ ਹੱਥੀ ਇਨ੍ਹਾਂ ਮਰਵਾਏ, ਤੋ ਵਜੀਦੈ ਲਏ ਬੁਲਵਾਏ। ਚਮਕੌਰ ਸਾਹਿਬ ਦੀ ਜੰਗ ਤੋਂ ਬਾਅਦ ਆਪਣੀ ਨਮੋਸ਼ੀ ਪਰਿਹਾਰ ਕਰਕੇ ਸਾਰੇ ਮੁਗਲ ਸਪਾਹ ਸਲਾਰ ਅਜੇ ਸੰਭਲੇ ਨਹੀਂ ਸਨ ਅਤੇ ਸਰਹਿੰਦ ਤੇ ਚਮਕੌਰ ਦੇ ਨਜ਼ਦੀਕ ਹੀ ਆਪੋ ਆਪਣੇ ਕੈਂਪਾਂ ਵਿਚ ਬੈਠੇ ਅਗਲੀ ਰਣਨੀਤੀ ਤੇ ਵਿਚਾਰਾਂ ਕਰ ਰਹੇ ਸਨ। ਸਰਹਿੰਦ ਦਾ ਨਵਾਬ ਵਜੀਦਾ ਛੋਟੇ ਸਾਹਿਬਜ਼ਾਦਿਆਂ ਦੇ ਗ੍ਰਿਫ਼ਤਾਰ ਹੋ ਜਾਣ ਕਾਰਨ ਸਰਹੰਦ ਚਲਾ ਗਿਆ ਸੀ, ਸੋ ਵਜੀਦ ਖਾਂ ਦਾ ਸੁਨੇਹਾ ਪਾ ਕੇ ਅਗਲੀ ਸਵੇਰ ਹੀ ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਂ ਸਰਹੰਦ ਪੁੱਜ ਗਿਆ।